ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 105 ਅੰਗ ਦੇ 37ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਸੋ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੋਬਿੰਦਵਾਲ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੇ ਸਨ, ਸੋ ਇੱਧਰ ਦੇ ਰਸਤੇ ਹੋ ਕੇ ਸ੍ਰੀ ਤਰਨ ਤਾਰਨ ਸਾਹਿਬ ਅੱਗੇ ਸਰਹਾਲੀ ਨਗਰ ਜਿੱਥੇ ਭਾਈ ਹੇਮਾ ਗੁਰਾਂ ਨੂੰ ਯਾਦ ਕਰ ਰਿਹਾ ਸੀ, ਬਹੁਤ ਗਰੀਬ ਗੁਰਸਿੱਖ ਜੰਗਲਾਂ ਦੇ ਵਿੱਚ ਰਹਿਣ ਵਾਲਾ, ਜੋ ਸਾਲ ਬਾਅਦ ਕਣਕ ਖੇਤਾਂ ਦੇ ਵਿੱਚ ਜ਼ਿਮੀਂਦਾਰ ਵੱਢਦੇ ਸਨ, ਉਹ ਕਣਕ ਦੀਆਂ ਬੱਲੀਆਂ ਇਕੱਠੀਆਂ ਕਰਕੇ ਉਹਨੂੰ ਕੁੱਟ ਕੇ ਉਹਦੇ ਵਿੱਚੋਂ ਕਣਕ ਕੱਢ ਲੈਣੀ, ਫਿਰ ਆਟੇ ਦੀ ਚੱਕੀ ਹੱਥ ਵਾਲੀ ਆਪਣੇ ਕੋਲ ਰੱਖੀ ਸੀ, ਉਹਦੇ 'ਚ ਆਟਾ ਪੀਸ ਲੈਣਾ, 5 ਪ੍ਰਸ਼ਾਦੇ ਤਿਆਰ ਕਰਕੇ ਰੱਖ ਲੈਣੇ, ਇਸ ਤਰ੍ਹਾਂ ਸ਼ਾਮ ਤੱਕ ਉਡੀਕ ਕਰਨੀ ਕਿ ਕੋਈ ਗੁਰਸਿੱਖ ਆ ਕੇ ਪਹਿਲਾਂ ਛਕੇ ਨਾ, ਗੁਰਸਿੱਖ ਆਇਆ ਤਾਂ ਕੋਈ ਰਾਹੀ ਬੰਦੀ ਭੁੱਖਾ ਕੋਈ ਛਕੇ ਫਿਰ ਮੈਂ ਛਕਾਂ। ਸੋ ਇਸ ਤਰ੍ਹਾਂ ਦਾ ਜੀਵਨ ਸਾਰਾ ਦਿਨ ਅਭਿਆਸ, ਗੁਰਚਰਨਾਂ ਵਿੱਚ ਚਿੱਤ ਜੋੜ ਕੇ ਭਗਤੀ ਕਰਨੀ। ਮਹਾਰਾਜ ਨੇ ਭਾਈ ਹੇਮੇ ਬਾਰੇ ਬਚਨ ਕੀਤਾ, ਬਸਤਾ ਤੋਟੀ ਝੂੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰ ਉਦਿਆਨ ਭਰਮਿੰਨਾ, ਮਿੱਤਰ ਨਾ ਤਨ ਹੇਠ ਰੂਪ ਹੀਣ ਕਿ ਸਾਕ ਨਾ ਸਿੰਨਾ, ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕਾਫੀ ਸਾਰਾ ਜਦੋਂ ਝੱਖੜ ਆਇਆ, ਹਨੇਰੀ ਨਾਲ ਮੀਂਹ ਆ ਗਿਆ, ਮਹਾਰਾਜ ਕਹਿਣ ਲੱਗੇ ਗੋਬਿੰਦਵਾਲ ਸਾਹਿਬ ਅੱਗੇ ਜਾ ਨਹੀਂ ਹੋਣਾ, ਇੱਥੇ ਨਗਰ 'ਚ ਪਤਾ ਕਰੋ ਕਿਸੇ ਥਾਂ 'ਤੇ ਆਪਾਂ ਰਾਤ ਇੱਥੇ ਹੀ ਵਿਸ਼ਰਾਮ ਕਰਦੇ। ਜਦੋਂ ਜਾ ਕੇ ਪੁੱਛਿਆ ਨਗਰ ਦੇ ਵਿੱਚ, ਸੋ ਉਸ ਵਕਤ ਸਰਹਾਲੀ ਨਗਰ ਦੇ ਵਿੱਚ ਬਹੁਤ ਸਾਰੇ ਤੁਰਕਾਂ ਦਾ ਜ਼ਿਆਦਾ ਵਾਸਾ ਸੀ, ਸ਼ਾਮ ਦਾ ਵਕਤ ਹੈ, ਮੌਜ ਮਸਤੀਆਂ ਵਿੱਚ ਲੱਗੇ ਹੋਏ ਨੇ, ਖਾਣੇ ਪੀਣੇ ਕਰ ਰਹੇ ਨੇ, ਡਿੱਗੇ ਪਏ ਨੇ, ਕਹਿਣ ਲੱਗੇ ਇੱਥੇ ਗੁਰੂ ਲਈ ਕੋਈ ਥਾਂ ਨਹੀਂ। ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਕਾਰਨ ਬਣਾਉਣਾ ਸੀ, ਕਹਿੰਦੇ ਚਲੋ ਸਾਡਾ ਪਿਆਰਾ ਭਾਈ ਹੇਮਾ ਸਾਨੂੰ ਉਡੀਕ ਰਿਹਾ ਜੰਗਲ ਦੇ ਵਿੱਚ, ਉੱਥੇ ਚਲੇ ਗਏ ਮਹਾਰਾਜ। ਫਿਰ ਉੱਥੇ ਜਾ ਕਰਕੇ ਜਿਹੜਾ ਉਹਦੇ ਕੋਲ ਮਾੜੀ ਮੋਟੀ ਮੰਜੀ ਸੀ ਉਹਦੇ 'ਤੇ ਕੱਪੜਾ ਵਿਛਾ ਦਿੱਤਾ, ਇੱਕ ਲੋਈ ਪਾਟੀ ਜੀ ਸੀ ਕੰਬਲੀ ਜੀ ਉਹ ਵਿਛਾ ਦਿੱਤੀ। ਸਤਿਗੁਰੂ ਜੀ ਬਹੁਤ ਖੁਸ਼ ਹੋਏ ਆਪਣੇ ਪਿਆਰੇ ਕੋਲ ਬੈਠ ਕੇ, ਉਹ 5 ਪ੍ਰਸ਼ਾਦੇ ਵੰਡ ਕੇ ਛਕੇ ਰਾਤ ਨੂੰ। ਮਹਾਰਾਜ ਕਹਿਣ ਲੱਗੇ ਭਾਈ ਹੇਮਾ ਸਵੇਰੇ ਤੂੰ ਜਾਣਾ ਸੱਚਖੰਡ ਨੂੰ? ਕਹਿਣ ਲੱਗਾ ਹਾਂ ਮਹਾਰਾਜ। ਕਹਿੰਦੇ ਭਾਈ ਅਸੀਂ ਇਸੇ ਕਰਕੇ ਹੀ ਆਏ ਹਾਂ, ਭਾਈ ਤੂੰ ਸਰੀਰ ਛੱਡ ਦੇਣਾ ਫਿਰ ਤੇਰਾ ਸੰਸਕਾਰ ਨਹੀਂ ਕਰਨਾ ਕਿਸੇ ਨੇ, ਅਸੀਂ ਇਸੇ ਕਾਰਜ ਲਈ ਆਏ ਹਾਂ। ਫਿਰ ਜਦੋਂ ਸਰੀਰ ਛੱਡ ਦਿੱਤਾ, ਇਸ਼ਨਾਨ ਕਰਕੇ ਪਹਿਲਾਂ ਸਵੇਰੇ ਨਿਤਨੇਮ ਸਿਮਰਨ ਕੀਤਾ, ਗੁਰਾਂ ਦੇ ਚਰਨਾਂ 'ਚ ਬੈਠ ਕੇ ਸਿਮਰਨ ਕਰਕੇ ਉੱਪਰ ਕੱਪੜਾ ਲੈ ਕੇ ਸਰੀਰ ਦਾ ਤਿਆਗ ਕਰ ਦਿੱਤਾ। ਮਹਾਰਾਜ ਨੇ ਆਪਣੇ ਪਿਆਰੇ ਦਾ ਸਭ ਕਿਰਿਆ ਕੀਤੀ, ਨਾਲ ਦਿਆਂ ਗੁਰਸਿੱਖਾਂ ਨੇ ਲੱਕੜਾਂ ਲਿਆਂਦੀਆਂ, ਸੇ ਇਸੇ ਪ੍ਰਕਾਰ ਜਪਜੀ ਸਾਹਿਬ ਦਾ ਪਾਠ, ਸੋਹਲੇ ਦਾ ਪਾਠ ਵੀ ਹੋਇਆ। ਸਾਰੀ ਕਿਰਿਆ ਆਪਣੇ ਹੱਥੀਂ ਸਤਿਗੁਰਾਂ ਨੇ ਕੀਤੀ, ਚੰਡਾ ਆਪ ਲਾਇਆ। ਚੰਡਾ ਲਾਉਣ ਨੂੰ ਕਹਿੰਦੇ ਜਿਵੇਂ ਸੰਸਕਾਰ ਕਰਨ ਵੇਲੇ ਫੂਸ ਨੂੰ ਅੱਗ ਜੀ ਲਾ ਕੇ ਲਾਉਂਦੇ ਨੇ, ਸੋ ਚੰਡਾ ਕਹਿੰਦੇ ਹਨ ਸਿੰਘਾਂ ਦੀ ਬੋਲੀ ਵਿੱਚ। ਸੋ ਉਸ ਵਕਤ ਸਤਿਗੁਰੂ ਮਹਾਰਾਜ ਨੇ ਸਾਰੀ ਕਿਰਿਆ ਆਪ ਕੀਤੀ ਉਹਦੀ। ਸੋ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਉਹਦੀ ਇੱਛਾ ਪੂਰੀ ਕਰਨ ਲਈ ਜਦੋਂ ਉਹਦੇ ਪਾਸ ਗਏ ਸਨ, ਤਾਂ ਉਹਨੇ ਉੱਠ ਕੇ ਮੱਥਾ ਟੇਕ ਕੇ ਬਹੁਤ ਸਤਿਕਾਰ ਕੀਤਾ। ਉਹਦੇ ਸਿਮਰਨ ਨੂੰ ਵੇਖ ਕੇ ਮਹਾਰਾਜ ਨੇ ਬਚਨ ਕੀਤਾ, ਉੱਥੇ ਉਹਦੀ ਝੋਂਪੜੀ 'ਚ ਬੈਠੇ ਬਈ ਵੱਡੇ ਵੱਡੇ ਮਹਿਲਾਂ ਵਾਲਿਆਂ ਨੇ ਤਾਂ ਜਵਾਬ ਦੇ ਦਿੱਤਾ, ਅਤੇ ਇਹਨੂੰ ਕਿੰਨੀ ਖੁਸ਼ੀ ਹੋਈ ਗੁਰਾਂ ਦੇ ਆਉਣ ਦੀ। ਤਾਂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਮਾਝ ਮਹੱਲਾ ਪੰਜਵਾ। ਮਾਝ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚਾਉ ਬਾਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਹੇਮਾ ਜੀ, ਜਿਸ ਜਗ੍ਹਾ ਪਿਆਰੇ ਪ੍ਰਭੂ ਦਾ ਨਾਮ ਜਪਿਆ ਜਾਂਦਾ ਪਰਮਾਤਮਾ ਦਾ, ਉਹ ਜਿਹੜੇ ਅਸਥਲ ਨੇ, ਉਹ ਅਸਥਾਨ ਨੇ, ਉਹ ਇਹ ਨਹੀਂ ਕਹੀਦਾ ਕਿ ਬਿਲਕੁਲ ਛੋਟੀ ਝੋਂਪੜੀ ਹੈ ਮੇਰੇ ਕੋਲ, ਮੈਂ ਗਰੀਬ ਹਾਂ। ਸਤਿਗੁਰੂ ਕਹਿੰਦੇ ਉਹ ਸਾਨੂੰ ਲੱਗਦੇ ਨੇ ਜਿਵੇਂ ਚੁਬਾਰਿਆਂ ਵਾਂਗੂ ਸੋਏ ਹੁੰਦੇ ਸੋਭਦੇ ਨੇ, ਬਹੁਤ ਹੀ ਵਧੀਆ ਲੱਗ ਰਹੇ ਨੇ, ਸੋਨੇ ਦੇ ਚੁਬਾਰੇ ਆ ਭਾਈ ਤੇਰੇ ਤਾਂ, ਕਿਉਂਕਿ ਨਾਮ ਜਪਣ ਵਾਲੇ ਦੇ ਸੱਚਖੰਡ ਦੇ ਵਿੱਚ ਸੋਨੇ ਦੇ ਹੀ ਚੁਬਾਰੇ ਹੁੰਦੇ ਨੇ। ਉੱਥੇ ਬੜੀ ਕਿਰਪਾ ਹੁੰਦੀ ਹੈ ਜਿਨ੍ਹਾਂ ਨੇ ਇਸ ਚੀਜ਼ ਨੂੰ ਸਮਝ ਲਿਆ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸੇਈ ਨਗਰ ਉਜਾੜੀ ਜੀਓ। ਜਿਸ ਜਗ੍ਹਾ ਮੇਰੇ ਗੋਬਿੰਦ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ, ਬੱਬੇ ਨਾਲ ਨਹੀਂ ਹੈ ਇੱਥੇ, ਈੜੀ ਨਾਲ ਲਿਖਿਆ ਮਹਾਰਾਜ ਨੇ, ਉੱਤੇ ਟਿੱਪੀ ਵੀ ਨਹੀਂ ਹੈ, ਕੋਈ ਬਿੰਦੀ ਵੀ ਨਹੀਂ ਹੈ। ਸੋ ਇਸ ਤਰ੍ਹਾਂ ਗੋਇੰਦਾ ਪਰਮਾਤਮਾ ਦਾ ਹੀ ਵਾਚਕ ਹੈ। ਮਹਾਰਾਜ ਕਹਿੰਦੇ ਨੇ ਜਿੱਥੇ ਜਿਸ ਜਗ੍ਹਾ 'ਤੇ ਗੋਬਿੰਦ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਹੈ, ਉਹ ਨਗਰ ਵੀ ਉਜਾੜ ਦੇ ਸਮਾਨ ਹੈ। ਕਿਉਂਕਿ ਜਿੱਦਾਂ ਮਰਜ਼ੀ ਕੋਈ ਕਰੀ ਜਾਵੇ, ਸੋਹਣੇ ਥਾਂ ਬਣਾ ਲਵੇ, ਉਹਨਾਂ ਸੋਹਣਿਆਂ ਥਾਵਾਂ ਦਾ ਕੋਈ ਮਤਲਬ ਹੀ ਹੈ ਨਹੀਂ, ਉਹਨਾਂ ਦੇ ਬਣਾਉਣ ਦਾ ਕੋਈ ਭਾਵ ਅਰਥ ਹੀ ਹੈ ਨਹੀਂ ਭਈ ਇਹ ਕਿਉਂ ਬਣਾਏ ਨੇ, ਕਿਉਂਕਿ ਪਰਮੇਸ਼ਰ ਨੂੰ ਸਿਰਫ ਨਾਮ ਚੰਗਾ ਲੱਗਦਾ, ਸਤਿਗੁਰਾਂ ਨੂੰ ਨਾਮ ਚੰਗਾ ਲੱਗਦਾ। ਮਨੁੱਖ ਦੇ ਕੋਲ ਜਿੰਨੇ ਉੱਚੇ ਚੁਬਾਰੇ ਨੇ, ਜਿੰਨਾ ਧਨ ਆ ਜਾਂਦਾ, ਜਿੰਨਾ ਸਮਾਨ ਆ ਜਾਂਦਾ, ਜਿੰਨਾ ਜ਼ਿਆਦਾ ਸਮਾਨ ਹੈ ਉਨੀ ਉਹਦੀ ਮਮਤਾ ਹੈ, ਉਹਦੀ ਮਮਤਾ ਕਰਕੇ ਉਹਦੀ ਹਉਮੈ ਵੀ ਹੈ, ਮੇਰੇ ਕੋਲ ਇੰਨਾ, ਮੇਰੇ ਕੋਲ ਇੰਨਾ, ਮੇਰੇ ਕੋਲ ਸਭ ਕੁਛ ਹੈ। ਇਹ ਇੱਕ ਹਨੇਰੇ ਵਿੱਚ ਹੀ ਬੈਠਾ ਹੋ ਹੈ ਤਾਂ ਸਹੀ, ਪਰ ਮਹਾਰਾਜ ਕਹਿੰਦੇ ਨੇ ਬਹੁਤ ਕੁਛ ਹੈ ਤੇਰੇ ਪਾਸ, ਪਰ ਕਦੇ ਨਿਗਾਹ ਮਾਰ ਪਈ ਸਵਾਸ ਕਿੰਨੇ ਕਿੰਨੇ ਤੇਰੇ ਪਾਸ। ਮੁੱਖ ਪੂੰਜੀ ਤੇਰੇ ਕੋਲ ਸਵਾਸਾਂ ਦੀ ਹੈ, ਸ਼ਰਧਾ ਦੀ ਹੈ, ਨਾਮ ਦੀ ਹੈ, ਇਹ ਕਿੰਨੀ ਕੁ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਭਾਈ ਹੇਮੇ ਨੇ ਪ੍ਰਸ਼ਾਦੇ ਸਵੇਰ ਦੇ ਜਿਹੜੇ ਪੱਕੇ ਸੀ ਸਾਰਿਆਂ ਨੂੰ ਵੰਡ ਕੇ ਪ੍ਰਸ਼ਾਦਾ ਦਿੱਤਾ ਥੋੜ੍ਹਾ ਥੋੜ੍ਹਾ, ਸਤਿਗੁਰੂ ਜੀ ਖੁਸ਼ ਹੋ ਕੇ ਛੱਕ ਰਹੇ ਨੇ, ਠੰਡਾ ਪਾਣੀ ਪੀ ਰਹੇ ਨੇ। ਉਸ ਵਕਤ ਗੁਰਾਂ ਨੇ ਇਹੀ ਤਾਂਹੀਓ ਹੀ ਬਚਨ ਕਹੇ ਨੇ ਆਪ, ਹਰ ਰੁੱਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਜ਼ਰ ਨਿਹਾਲੇ। ਜਿਹੜਾ ਬੰਦਾ ਰੁੱਖੀ ਰੋਟੀ ਖਾ ਕੇ ਵਾਹਿਗੁਰੂ ਨੂੰ ਸੰਭਾਲੇ ਤੋਂ ਭਾਵ ਯਾਦ ਕਰਦਾ ਅਤੇ ਆਪਣੇ ਅੰਦਰ ਬਾਹਰ ਇੱਕ ਪਰਮਾਤਮਾ ਨੂੰ ਹੀ ਨਜ਼ਰ ਨਿਹਾਲੇ ਤੋਂ ਭਾਵ ਹੁੰਦਾ, ਅੱਖਾਂ ਨਾਲ ਵੇਖਦਾ ਹੈ, ਉਹ ਸੰਸਾਰ ਵਿੱਚ ਸੁਖੀ ਹੈ। ਕਿਉਂਕਿ ਮੁੱਖ ਪ੍ਰਯੋਜਨ ਸਾਡਾ ਦੁਨੀਆਂ ਅੰਦਰ ਰੋਟੀਆਂ ਖਾਣਾ ਨਹੀਂ ਹੈ, ਮਨੁੱਖਾ ਦੇਹੀ ਨੂੰ ਧਾਰ ਕੇ ਜਿਸ ਕੰਮ ਲਈ ਆਏ ਹਾਂ ਉਹ ਮੁੱਖ ਕੰਮ ਹੈ ਸਾਡਾ। ਸੰਸਾਰ ਇੰਨੀ ਡੂੰਘੇ ਟੋਏ ਵਿੱਚ ਡਿੱਗਿਆ ਗਿਆਨਤਾ ਦੇ, ਇਹ ਮੁੱਖ ਕੰਮ ਹੋਰ ਹੀ ਸਮਝੀ ਜਾਂਦਾ, ਜਿਵੇਂ ਇੱਥੇ ਹੀ ਪੱਕੇ ਅੱਡੇ ਲਾਏ ਹੋਏ ਨੇ, ਪੱਕੇ ਹੀ ਰਹਿਣਾ, ਜਾਣਾ ਹੀ ਨਹੀਂ ਦੁਨੀਆਂ 'ਚ। ਮਹਾਰਾਜ ਕਹਿੰਦੇ ਨੇ ਸੰਸਾਰ ਦੇ ਅੰਦਰ ਕੁਝ ਸਮਾਂ ਮਿਲਿਆ, ਉਹਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਭਗਤੀ ਕਰਨੀ ਹੈ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ, ਉਹ ਰੋਟੀ ਨੂੰ ਜ਼ਿਆਦਾ ਤਰਜੀਹ ਨਹੀਂ ਦਿੰਦੇ, ਧਨ ਨੂੰ ਜ਼ਿਆਦਾ ਤਰਜੀਹ ਨਹੀਂ ਦਿੰਦੇ ਹੈ, ਬਹੁਤ ਕੱਪੜੇ ਹੋਣ ਇਹ ਵੀ ਨਹੀਂ ਚਾਹੁੰਦੇ, ਉਹ ਸਿਰਫ ਇਹੀ ਚਾਹੁੰਦੇ ਕਿ ਸਾਨੂੰ ਦੋ ਵਕਤ ਮੌਕਾ ਦੋਨੋਂ ਵਕਤ ਜਵਾਲੇ, ਬਸ ਖਾਟ ਮੰਗੋਂ ਚੌਪਾਈ ਸਰਹਾਣਾ ਵਰਤਲਾਈ, ਜਿਵੇਂ ਭਗਤ ਕਬੀਰ ਜੀ ਨੇ ਮੰਗਿਆ ਪਰਮਾਤਮਾ ਪਾਸੋਂ ਵੀ ਥੋੜ੍ਹਾ ਥੋੜ੍ਹਾ ਜਿਹਾ ਦੇ ਦਿਓ ਸਾਨੂੰ, ਮੈਂ ਬਹੁਤਾ ਕੁਛ ਨਹੀਂ ਮੰਗਦਾ ਆਪਦੇ ਪਾਸੋਂ, ਮੈਨੂੰ ਸਿਰਫ ਭਗਤੀ ਜ਼ਿਆਦਾ ਦਿਓ। ਬਹੁਤੇ ਮਹਾਤਮਾ ਸਿਰਫ ਇੱਕ ਟਾਈਮ ਰੋਟੀ ਖਾਂਦੇ, ਇੱਕ ਜੰਗਲ ਵਿੱਚ ਮਹਾਤਮਾ ਰਹਿੰਦੇ ਪਹਾੜਾਂ ਦੇ ਵਿੱਚ। ਮੇਜਰ ਹਰਭਜਨ ਸਿੰਘ ਜੀ ਦੀ ਲਿਖੀ ਪੁਸਤਕ ਹੈ ਬੰਦਗੀ, ਭਜਨ ਬੰਦਗੀ ਦਾ ਪ੍ਰਤਾਪ, ਉਹਨਾਂ ਨੇ ਬਹੁਤ ਸਾਰੇ ਤਜਰਬੇ ਲਿਖੇ ਨੇ ਆਪਣੇ, ਉਹਦੇ ਵਿੱਚ ਬੜੇ ਅੱਛੇ ਗੁਰਮੁਖ ਪਿਆਰੇ ਹੋਏ ਨੇ। ਉਹਨਾਂ ਨੇ ਉਹ ਚੀਜ਼ ਲਿਖੀ ਹੈ ਕਿ ਜੰਗਲ ਵਿੱਚ ਇੱਕ ਵਾਰ ਚਲੇ ਗਏ, ਉੱਥੇ ਮਹਾਤਮਾ ਨੂੰ ਕਿਸੇ ਨੂੰ ਮਿਲਣਾ ਸੀ, ਪਹਾੜਾਂ ਦੀ ਗੁਫਾ ਵਿੱਚ ਰਹਿਣ ਵਾਲਾ। ਉਹ ਕਹਿਣ ਲੱਗਿਆ ਮੈਂ ਲਾਗੇ ਜਾਗੇ ਪਿੰਡਾਂ ਵਿੱਚੋਂ 30 ਰੋਟੀਆਂ ਮੰਗ ਕੇ ਲਿਆਉਣਾ, ਗਿਣ ਕੇ ਉਹ ਰੋਟੀਆਂ ਮੈਂ ਰੱਖ ਛੱਡਦਾ ਲਪੇਟ ਕੇ, ਉਹ ਸੁੱਕ ਵੀ ਜਾਂਦੀਆਂ ਨੇ, ਇੱਕ ਰੋਟੀ ਮੈਂ ਸਵੇਰੇ ਉੱਠ ਕੇ ਜਾਂ ਰਾਤ ਨੂੰ ਪਾਣੀ ਵਿੱਚ ਭਿਉਂ ਦਿੰਦਾ, ਜਦੋਂ ਗਿੱਲੀ ਜਿਹੀ ਹੋ ਜਾਂਦੀ ਰੋਟੀ ਤਾਂ ਇੱਕ ਰੋਟੀ ਸਿਰਫ 24 ਘੰਟੇ 'ਚ ਖਾਂਦਾ ਮੈਂ, ਬਸ ਇੱਦਾਂ ਹੀ ਖਾ ਲੈਣੀ ਹੈ ਪਾਣੀ ਨਾਲ ਹੀ, ਫਿਰ ਸਮਾਧੀ ਲਾ ਲੈਣੀ। ਮਹਾਤਮਾ ਜਨ ਚਾਹੁੰਦੇ ਹੁੰਦੇ ਨੇ, ਰੱਬ ਦੇ ਪਿਆਰੇ ਚਾਹੁੰਦੇ ਨੇ ਕਿ ਸਾਡਾ ਇੱਕ ਮਿੰਟ ਵੀ ਖਰਾਬ ਨਾ ਹੋਵੇ। ਐਵੇਂ ਫਾਲਤੂ ਦੀਆਂ ਚੀਜ਼ਾਂ 'ਚ ਗ੍ਰਿਸਤੀ ਬੰਦੇ ਸਵਾਦਾਂ ਸਵਾਦਾਂ ਵਿੱਚ ਹੀ ਰੋਟੀ ਖਾਂਦਿਆਂ ਖਾਂਦਿਆਂ ਹੀ ਘੰਟਾ ਲੰਘਾ ਦਿੰਦੇ, ਦੋ ਘੰਟੇ ਲੰਘਾ ਦਿੰਦੇ ਨੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਫਿਰ ਇਹ ਵਕਤ ਬਰਬਾਦ ਕਰਨ ਵਾਸਤੇ ਹੀ ਸੰਸਾਰ ਨੇ ਰਚੀਆਂ ਨੇ। ਟਾਈਮ ਨਹੀਂ ਇੱਥੇ ਪਾਸ ਹੁੰਦਾ, ਟਾਈਮ ਪਾਸ ਕਰ ਰਹੇ ਹਾਂ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਹੀਓ ਇਹ ਸਿਧਾਂਤ ਬਖਸ਼ਿਸ਼ ਕਰ ਰਹੇ ਨੇ, ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਓ। ਫਰੀਦਾ, ਵੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਦੂਜਾ ਚਾਹੇ ਕਿਵੇਂ ਰੋਟੀ ਖਾਂਦਾ, ਉਹਦੀ ਰੋਟੀ ਵੱਲ ਨਹੀਂ ਸੀ ਦੇਖਣਾ। ਭਗਤਾਂ ਦੇ ਖਾਣੇ ਵੱਖਰੇ ਆ, ਕਿਉਂਕਿ ਭਗਤ ਦਾ ਪ੍ਰਯੋਜਨ ਨਹੀਂ ਹੈ ਸਵਾਦ ਲੈਣਾ, ਰੋਟੀਆਂ ਖਾਣਾ। ਉਹਨੇ ਭਗਤੀ ਦੇ ਵਿੱਚ ਹੀ ਆਨੰਦ ਮਾਣਨਾ, ਨਾਮ ਦਾ ਆਨੰਦ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਹੜਾ ਬੰਦਾ ਰੁੱਖੀ ਰੋਟੀ ਖਾ ਕੇ ਨਾਮ ਨੂੰ ਯਾਦ ਕਰਦਾ, ਆਪਣੇ ਅੰਦਰ ਪਰਮਾਤਮਾ ਨੂੰ ਦੇਖਦਾ, ਬਾਹਰ ਦੇਖਦਾ, ਉਹ ਸਭ ਤੋਂ ਸੁਖੀ ਹੈ। ਇਹ ਬਹੁਤ ਅੱਛੀ ਇੱਕ ਸਤਿਗੁਰੂ ਮਹਾਰਾਜ ਥਿਊਰੀ ਦੇ ਰਹੇ ਨੇ। ਰੁੱਖੀ ਰੋਟੀ ਦਾ ਮਤਲਬ ਦਾਲ ਪ੍ਰਸ਼ਾਦਾ, ਅਮਲ ਦਾਲ ਪ੍ਰਸ਼ਾਦੇ ਕਾ, ਕਿਉਂਕਿ ਮਨੁੱਖ ਨੂੰ ਬਣਾਇਆ ਹੀ ਰੋਟੀ ਵਾਸਤੇ ਮਹਾਰਾਜ ਨੇ। ਰੋਟੀ ਖਾਣ ਵਾਲਾ ਜੀਵ ਹੈ ਇਹ, ਜਾਂ ਸਬਜ਼ੀਆਂ ਆਦਿ ਖਾਣ ਵਾਲਾ, ਇਹ ਜਿਹੜੀਆਂ ਦੂਜੀਆਂ ਚੀਜ਼ਾਂ ਖਾਣ ਵਾਲਾ ਜੀਵ ਨਹੀਂ ਹੈ, ਕਿਉਂਕਿ ਇਹਦੇ ਦੰਦ ਹੀ ਨਹੀਂ ਉਸ ਤਰ੍ਹਾਂ ਦੇ ਹੈ, ਨਾ ਹੀ ਇਹਦਾ ਮੇਧਾ ਉਸ ਤਰ੍ਹਾਂ ਦਾ। ਇਸ ਕਰਕੇ ਜਿਹੜੇ ਦੂਸਰੇ ਪ੍ਰਕਾਰ ਦੇ ਜੀਵ ਹੁੰਦੇ ਨੇ ਮਾਸਾਹਾਰੀ, ਉਹਨਾਂ ਦੇ ਵਿੱਚ ਮੇਧਾ ਨਹੀਂ ਹੁੰਦਾ, ਉਹਨਾਂ ਦੀ ਸਿੱਧੀ ਪਾਈਪ ਜੀ ਹੁੰਦੀ ਹੈ, ਉਹਦੇ ਵਿੱਚ ਹੀ ਚੀਜ਼ਾਂ ਆਪੇ ਜਾ ਕੇ ਗਰਮੀ ਨਾਲ ਹਜ਼ਮ ਹੋ ਜਾਂਦੀਆਂ ਨੇ। ਤਾਂ ਸਤਿਗੁਰੂ ਦੇ ਇਹਦੇ ਵਿੱਚ ਇੱਕ ਬਹੁਤ ਡੂੰਘਾਈ ਰੱਖੀ ਕਿ ਹਰ ਰੁੱਖੀ ਰੋਟੀ ਖਾਏ ਸੰਭਾਲੇ, ਕਿਉਂਕਿ ਰੁੱਖੀ ਰੋਟੀ ਵਿਕਾਰ ਨਹੀਂ ਪੈਦਾ ਕਰਦੀ। ਜਿਹੜੀਆਂ ਭਿੱਜੀਆਂ ਰੋਟੀਆਂ ਨੇ ਫਿਰ ਬਹੁਤ ਮਸਾਲੇਦਾਰ ਕੰਮ ਹੈ, ਉਹ ਜੀਵ ਦੇ ਅੰਦਰ ਵਿਕਾਰ ਬਹੁਤ ਪੈਦਾ ਕਰ ਦਿੰਦੀਆਂ ਚੀਜ਼ਾਂ ਐਸੀਆਂ। ਇਸ ਕਰਕੇ ਰੱਬ ਦੇ ਪਿਆਰੇ ਐਸੇ ਮਹਾਤਮਾ ਨਾਲ ਬਹੁਤ ਰਹਿਣ ਦਾ ਮੌਕਾ ਮਿਲਿਆ। ਖੁਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਖੁਦ ਹੀ 24 ਘੰਟੇ ਵਿੱਚ ਇੱਕ ਚੱਪਾ ਪ੍ਰਸ਼ਾਦਾ, ਇੱਕ ਰੋਟੀ ਦੇ ਚਾਰ ਹਿੱਸੇ ਜੇ ਕਰੀਏ, ਚੌਥਾ ਹਿੱਸਾ ਸਿਰਫ 24 ਘੰਟੇ ਬਾਅਦ ਇੱਕ ਕੱਪ ਦੁੱਧ ਦਾ, ਇੰਨਾ ਕੀ ਖਾਣਾ ਬਸ, ਜਦੋਂ ਅਭਿਆਸ ਕਰਦੇ ਸੀ। ਸੋ ਇਸ ਤਰੀਕੇ ਨਾਲ ਬਹੁਤ ਸਾਰੇ ਅਭਿਆਸੀ ਜਿਹੜੇ ਨੇ ਉਹਨਾਂ ਨਾਲ ਇਸੇ ਕਰਕੇ ਸੰਗਤ ਕੀਤੀ, ਇਹ ਕੀ ਕਰਦੇ ਨੇ, ਕਿਵੇਂ ਕਰਦੇ ਨੇ, ਤਾਂ ਕਿ ਉਹਦੇ 'ਚੋਂ ਗਿਆਨ ਹੋ ਸਕੇ। ਅਭਿਆਸ ਜਦੋਂ ਕਰਨਾ, ਇਹਦਾ ਤਰੀਕਾ ਅਲੱਗ ਹੈ, ਬਹੁਤਾ ਜ਼ਿਆਦਾ ਅਭਿਆਸ ਕਰਨਾ ਹੋਵੇ। ਬਾਕੀ ਠੀਕ ਹੈ, ਗ੍ਰਿਸਤੀ ਆਪਣੇ ਕੰਮ ਕਾਰ ਕਰੋ, ਦਸਵੰਧ ਕੱਢੋ ਅਤੇ ਭਗਤੀ ਦਾ ਦਸਵੰਧ 2.5 ਘੰਟੇ ਕੱਢੋ, ਇਹ ਸਤਿਗੁਰੂ ਮਹਾਰਾਜ ਦੇ ਹੁਕਮ ਨੇ। ਅਤੇ ਜਿਹੜੇ ਲੋਕ ਬਹੁਤ ਜ਼ਿਆਦਾ ਰੁੱਖੀ ਰੋਟੀ ਤੋਂ ਉਲਟ ਬੜੀਆਂ ਚੋਪੜੀਆਂ, ਅਤੇ ਦੂਜੇ ਮਸਾਲੇਦਾਰ, ਅਤੇ ਤੀਜੇ ਉਹ ਚਟਪਟੇ, ਚੌਥੇ ਕਦੇ ਕਦੇ ਹੋਰ ਟੇਸਟ ਕਦੇ ਚਾਹੁੰਦੇ ਨੇ, ਸਤਿਗੁਰੂ ਕਹਿੰਦੇ ਉਹ ਦੇਖੋ ਕੀ ਕਾਰਜ ਕਰਦੇ ਨੇ। ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੂ ਕੀ ਵਾੜੀ ਜੀਉ। ਜਿਹੜੇ ਬੰਦੇ ਚੰਗੇ ਚੰਗੇ ਖਾਣਿਆਂ ਨੂੰ ਖਾ ਖਾ ਕੇ ਬਦਫੈਲੀਆਂ ਭੈੜੇ ਕੰਮ ਕਰਦੇ ਨੇ, ਬਹੁਤੀ ਜ਼ਿਆਦਾ ਕੀ ਕਰੂਗਾ ਖਾ ਕੇ। ਜੋ ਦੁਨੀਆਂ ਭਰ ਦਾ ਪਤਾ ਨਹੀਂ ਕਿੰਨਾ ਕੁ ਐਸਾ ਸਮਾਨ ਖਾ ਕੇ ਬਦਫੈਲੀ ਹੁੰਦੀ ਹੈ, ਮਾੜੇ ਥਾਵਾਂ 'ਤੇ ਨੂੰ ਫਿਰ ਜਾਣਾ ਬਾਅਦ 'ਚ, ਕਿਉਂਕਿ ਨਿਰੀ ਅੱਗ ਹੈ ਸ਼ਰਾਬ। ਜੇ ਇੱਕ ਤੀਲੀ ਲਾ ਦਈਏ ਤਾਂ ਸਾਰੇ ਨੂੰ ਅੱਗ ਲੱਗ ਜਾਂਦੀ ਉੱਥੇ। ਇਸ ਕਰਕੇ ਨਿਰੀ ਅੱਗ ਨੂੰ ਪੀ ਕੇ, ਨਿਰੇ ਅੱਗ ਅਰਗੇ ਮਸਾਲੇ ਖਾ ਕੇ, ਆ ਮਾਸਾਹਾਰੀ ਭੋਜਨ ਖਾ ਕੇ ਕਿੱਥੇ ਸਰੀਰ ਟਿਕਦੇ ਨੇ। ਫਿਰ ਬੇਸਵਾਵਾਂ ਕੋਲ ਜਾਣਾ ਹੋਇਆ। ਬਦ ਫੈਲੀ ਦਾ ਮਤਲਬ ਇਹ ਹੁੰਦਾ ਭੈੜਿਆਂ ਕਰਮਾਂ ਨੂੰ ਕਰਦਾ, ਕਿਉਂਕਿ ਉਹ ਜੈਸਾ ਅੰਨ ਤੈਸਾ ਮਨ, ਇਹ ਦੋ ਚੀਜ਼ਾਂ ਬਹੁਤ ਵੱਡੀਆਂ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀਆਂ ਵੀ ਭਗਤਾਂ ਨੇ ਕੀ ਖਾਣਾ। ਇੱਥੇ ਹੀ ਆਉਂਦਾ ਕਿ ਮਹਾਰਾਜ ਜਿਵੇਂ ਕਹਿੰਦੇ ਖਾਣਾ ਪੀਣਾ ਪਵਿੱਤਰ ਹੈ, ਰੁੱਖੀ ਰੋਟੀ ਨੂੰ ਕਿਹਾ ਹੈ ਕਿ ਪਵਿੱਤਰ ਭੋਜਨ ਹੀ ਛਕਦੇ ਨੇ। ਰੁੱਖੀ ਦਾ ਮਤਲਬ ਇਹ ਨਹੀਂ ਕਿ ਬਿਲਕੁਲ ਹੀ ਮਹਾਰਾਜ ਨੇ ਕਿਹਾ ਵੀ ਖਾਓ ਹੀ ਨਾ ਰੋਟੀ, ਰੋਟੀ ਖਾਓ ਜਿੰਨਾ ਕੁ ਹੁਕਮ ਹੈ ਜਿਸ ਹਿਸਾਬ ਦਾ, ਅਤੇ ਬਹੁਤ ਹੀ ਜ਼ਿਆਦਾ ਜਿਹੜੀ ਸਨਿਗਧ ਕਰ ਕਰਕੇ ਖਾਣੇ ਨੇ ਉਹ ਪਰੇਸ਼ਾਨ ਵੀ ਕਰਦੇ ਨੇ। ਜਾਣ ਵਿਸੂ ਕੀ ਵਾੜੀ ਜੀਓ, ਇਉਂ ਜਾਣ ਲਓ ਵੀ ਉਹਦੀ ਜਿਹੜੀ ਸ਼ੁਭ ਗੁਣਾਂ ਰੂਪੀ ਜਿਹੜੀ ਵਾੜੀ ਹੈ, ਅੰਦਰ ਸ਼ੁਭ ਗੁਣ ਜਿਹੜੇ ਹੈ, ਉਹਦੀ ਜਿਹੜੀ ਬਗੀਚੀ ਲੱਗੀ ਹੋਈ ਹੈ, ਕਹਿੰਦੇ ਉਹ ਵਿਸ਼ੇਸ਼ ਕਰਕੇ ਸੁੱਕ ਜਾਂਦੀ ਹੈ, ਉਹਦੇ ਅੰਦਰ ਵਿਸੂਕੀ ਤੋਂ ਭਾਵ ਵਿਆਹ ਦੀ ਬਗੀਚੀ ਲੱਗੀ ਜਾਣ ਨਾ ਕਰੋ। ਵਿਸੂਕੀ ਉਹ ਜ਼ਹਿਰ ਦੀ ਬਾੜੀ ਵਿਕਾਰ ਪੈਦਾ ਕਰਦੀ ਹੈ, ਫਿਰ ਕੰਟਰੋਲ 'ਚ ਨਹੀਂ ਰਹਿੰਦਾ ਸਰੀਰ ਅਤੇ ਮਨ, ਕਿਉਂਕਿ ਉਹੀ ਜਿਹੀ ਚੀਜ਼ ਖਾਣ ਦੇ ਨਾਲ ਫਿਰ ਉਹੋ ਜਿਹਾ ਹੀ ਮਨ ਬਣ ਜਾਂਦਾ। ਸੰਤਾਂ ਸੇਤੀ ਰੰਗ ਨ ਲਾਏ, ਸਾਕਤ ਸੰਗ ਵਿਕਰਮ ਕਮਾਏ। ਜਿਹੜੇ ਨਾਮ ਰਸੀਏ ਸੰਤ ਮਹਾਤਮਾ ਨੇ ਉਹਨਾਂ ਨਾਲ ਤਾਂ ਪ੍ਰੇਮ ਨਹੀਂ ਲਾਉਂਦਾ। ਸੰਤ ਜਨਾਂ ਕੀ ਨਿੰਦਾ ਵਿਆਪੇ ਅਤੇ ਸਾਕਤਾਂ ਨਾਲ ਮਿਲ ਕੇ ਵਿਕਰਮ ਖੋਟਿਆਂ ਕਰਮਾਂ ਨੂੰ ਕਮਾਉਂਦਾ, ਵਿਕਰਮ ਕਰਦਾ। ਸੋ ਕਈ ਐਸੇ ਬੰਦੇ ਮੇਰੀ ਜ਼ਿੰਦਗੀ 'ਚ ਬਥੇਰੇ ਆਏ, ਸਾਡੇ ਨੌਕਰੀ ਕਰਦਿਆਂ ਸ਼੍ਰੋਮਣੀ ਕਮੇਟੀ ਵਿੱਚ ਵੀ ਪਏ, ਹੋਰ ਥਾਵਾਂ ਦੇ ਉੱਤੇ ਵੀ। ਇੱਕ ਬੰਦਾ ਸਾਰਾ ਕੁਛ ਹੀ ਕਰਦਾ ਸੀ, ਖਾਣਾ ਪੀਣਾ ਪੁੱਠਾ, ਹਰ ਚੀਜ਼ ਪੁੱਠੀ। ਇੱਕ ਦਿਨ ਮੈਨੂੰ ਆ ਕੇ ਕਹਿੰਦਾ, ਆਪਾਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਕਿਸੇ ਬੰਦੇ ਨੂੰ ਨਹੀਂ ਮੰਨਦੇ। ਇਹ ਗੱਲ ਉਹਦੀ ਕਿੱਥੇ ਨੂੰ ਜਾਂਦੀ ਸੀ, ਇਹ ਤਾਂ ਰੱਬ ਜਾਣੇ ਵੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਕੀ ਮੰਨਦਾ। ਸੰਤਾਂ ਮਹਾਤਮਾ ਦੀ ਨਿੰਦਾ ਕਰਕੇ ਜਾਂ ਤਾਂ ਆਪਾਂ ਹੋਈਏ, ਉਹਦੇ ਉਲਟ ਕਿਤੇ ਹੋਰ ਬਹੁਤ ਵਧੀਆ ਥਾਂ 'ਤੇ ਬੈਠੇ। ਸੰਤਾਂ ਮਹਾਤਮਾ ਦੀ ਨਿੰਦਾ ਕਰਨ ਤੋਂ ਬਾਅਦ ਜਾਂ ਤਾਂ ਹੋਏ ਵੀ 24 ਘੰਟੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੀ ਬੈਠਾ ਵਿਚਾਰਾ, ਹੋਰ ਨਹੀਂ ਕਿਤੇ ਜਾਂਦਾ ਹੈ। ਆ ਜਿਹੜੇ ਨਿੰਦਾ ਕਰਦੇ ਲੋਕ ਮਹਾਂਪੁਰਖਾਂ ਦੀ, ਹੋਰ ਲੋਕਾਂ ਦੀ, ਚਲੋ ਇੱਕ ਤਾਂ ਕੋਈ ਠੱਗੀ ਵਾਲੇ ਸੰਤ ਹੋ ਗਏ, ਧੋਖੇ ਵਾਲੇ ਹੋ ਗਏ, ਮਾੜੇ ਹੋ ਗਏ, ਉਹਨਾਂ ਦੀ ਗੱਲ ਛੱਡੋ। ਆ ਕਈ ਪੂਰਨ ਪੁਰਖਾਂ ਦੀ ਨਿੰਦਾ ਕਰੀ ਜਾਂਦੇ ਨੇ। ਆ ਜਿਹਨੇ ਆ ਲਿਖੀ ਆ ਪੁਸਤਕ ਜੀ ਸੰਤਾਂ ਦੇ ਕੌਤਕ, ਉਹਨੂੰ ਇੱਥੋਂ ਨਿੰਦਕਾਂ ਨੇ ਸ਼ਾਬਾਸ਼ ਬੜੀ ਭੇਜੀ ਹੈ। ਮੈਨੂੰ ਉਹਨਾਂ 'ਚ ਕੋਈ ਦਿਖਾਓ ਤਾਂ ਜਿਹੜਾ ਕੋਈ ਆ ਕੇ ਕਿਸੇ ਗੁਰੂ ਘਰ ਦੇ 'ਚ ਕੀਰਤਨ 'ਚ ਬੈਠਾ ਹੋਵੇ, ਕੋਈ ਆ ਕੇ ਕਥਾ 'ਚ ਬੈਠਾ ਹੋਵੇ, ਕੋਈ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਹੋਵੇ ਬੈਠਾ। ਕਿਉਂਕਿ ਨਿੰਦਕ ਦਾ ਕੰਮ ਹੈ ਸਿਰਫ ਨਿੰਦਾ ਕਰਨਾ, ਉਹਨੇ ਕਦੇ ਨਾ ਆਪ ਬਾਣੀ ਪੜ੍ਹਨੀ ਹੈ। ਕਿਉਂਕਿ ਜਿਹੜਾ ਬਾਣੀ ਪੜ੍ਹਨ ਵਾਲਾ ਅਭਿਆਸੀ ਬੰਦਾ ਨਾਮ ਰਸੀ ਹੈ, ਉਹ ਕਦੇ ਨਿੰਦਾ ਕਰਦਾ ਹੀ ਨਹੀਂ, ਕਿਉਂਕਿ ਉਹਨੂੰ ਸਿਧਾਂਤ ਪਤਾ। ਨਿੰਦਾ ਕਰਦਾ ਹੀ ਉਹ ਬੰਦਾ ਜਿਹੜਾ ਕਦੇ ਗੁਰੂ ਘਰ ਨਾਲ ਜਿਹਦਾ ਸੰਬੰਧ ਹੀ ਨਹੀਂ ਕੋਈ, ਜਿਹਦਾ ਸੰਬੰਧ ਗੁਰੂ ਸਾਹਿਬ ਦੇ ਨਾਲ ਹੀ ਹੈ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਸੰਤਾਂ ਸੇਤੀ ਰੰਗ ਨਾ ਲਾਏ, ਉਹਨਾਂ ਦੀ ਤਾਂ ਨਿੰਦਾ ਕਰਦਾ, ਉਹਨਾਂ ਨਾਲ ਤਾਂ ਪਿਆਰ ਨਹੀਂ ਲਾਉਂਦਾ, ਪਰ ਸਾਕਤ ਦੇ ਨਾਲ ਜਾ ਕੇ ਬੈਠ ਕਰ, ਨਿਸ਼ਰਧਕ ਬੰਦੇ ਨਾਲ ਬਹਿ ਕੇ ਵਿਕਰਮ ਕਰਦਾ, ਖੋਟਿਆਂ ਕਰਮਾਂ ਨੂੰ ਕਰਦਾ। ਇਹ ਜਿਹੜੀ ਉਹਨੇ ਗਲਤੀ ਕੀਤੀ, ਉਹਨੇ ਭਾਰੀ ਗਲਤੀ ਕੀ ਕੀਤੀ। ਦੁਰਲੱਭ ਦੇਹ ਖੋਈ ਅਗਿਆਨੀ, ਜੜ ਆਪਣੀ ਆਪ ਉਪਾੜੀ ਜੀਉ। ਮਹਾਰਾਜ ਕਹਿੰਦੇ, ਸਰੂਪ ਗਿਆਤ ਤੋਂ ਰਹਿਤ ਹੋ ਕੇ ਉਹ ਬੰਦਾ ਜਿਹੜਾ, ਸਰੂਪ ਦਾ ਗਿਆਨ ਨਹੀਂ ਅੰਦਰ, ਕਿਉਂਕਿ ਬਾਹਰ ਮੁਖੀ ਹੋਣ ਕਰਕੇ ਨਿੰਦਾ ਕਰਦਾ। ਜਿਹੜਾ ਬੰਦਾ ਅੰਦਰ ਨੂੰ ਆ ਜਾਂਦਾ, ਆਪਣੇ ਆਤਮਾ ਨੂੰ ਦੇਖਣ ਲੱਗ ਜਾਂਦਾ ਆਪਣੇ ਅੰਦਰ, ਉਹ ਬੰਦਾ ਸਰੂਪ ਦਾ ਗਿਆਤਾ ਹੋ ਜਾਂਦਾ। ਇਹ ਸਰੂਪ ਗਿਆਨ ਤੋਂ ਰਹਿਤ ਅਗਿਆਨੀ ਬੰਦੇ ਨੇ ਆਪਣੀ ਜਿਹੜੀ ਦੁਰਲੱਭ ਮਨੁੱਖਾ ਦੇਹੀ ਸੀ, ਇਹਨੂੰ ਨਾਸ ਕਰ ਲਈ ਆਪਣੇ ਆਪ ਹੌਲੀ ਹੌਲੀ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਅਤੇ ਜਿਹੜੀ ਆਪਣੀ ਜੜ ਸੀ ਉਹ ਆਪ ਹੀ ਪੁੱਟ ਲਈ, ਜੜ ਪੱਟੀ ਜਾਂਦੀ। ਨਿੰਦਾ ਦਾ ਪਹਿਲਾਂ ਤਾਂ ਨਹੀਂ ਪਤਾ ਲੱਗਦਾ, ਨਿੰਦਾ ਦਾ ਪਤਾ ਕਾਫੀ ਦੇਰ ਬਾਅਦ ਜਾ ਕੇ ਲੱਗਦਾ। ਨਾਲੇ ਨਿੰਦਾ ਕਿਉਂ ਕਰਨੀ ਜਦੋਂ ਇੰਨਾ ਸਾਡੇ ਕੋਲ ਟਾਈਮ ਕਿੱਥੇ। ਬਹੁਤ ਸਾਰੇ ਲੋਕਾਂ ਨੇ ਕੰਮ ਧੰਦਾ ਹੀ ਫੜਿਆ ਹੋਇਆ, ਨਿੰਦਾ ਕਰੋ ਬਸ। ਅਸੀਂ ਇਹ ਨਹੀਂ ਕਹਿੰਦੇ ਕਿ ਉਹ, ਅਸੀਂ ਉਹਨਾਂ ਨੂੰ ਕੋਈ ਸਿੱਖਿਆ ਦੇ ਰਹੇ ਹਾਂ। ਸਾਡਾ ਕਹਿਣ ਦਾ ਭਾਵ ਹੈ ਕਿ ਤੁਸੀਂ ਆਪਣਾ ਟਾਈਮ ਕਿਉਂ ਖਰਾਬ ਕਰਦੇ ਹੋ, ਨਿੰਦਾ ਲਈ ਇੰਨਾ ਉਤਸ਼ਾਹ ਤੁਹਾਨੂੰ ਕਿਹਨੇ ਦੇ ਦਿੱਤਾ ਕਿ ਇੰਨੀ ਨਿੰਦਾ ਕਰਨੀ ਹੈ। ਹਾਲਾਂਕਿ ਮੈਨੂੰ ਤੁਹਾਡੇ ਸਾਰਿਆਂ ਤੋਂ ਜ਼ਿਆਦਾ ਪਤਾ ਕੌਣ ਕੀ ਕਰਦਾ, ਕਿਉਂਕਿ ਮੇਰਾ ਮਹਿਕਮਾ ਇਹ ਆ। ਪਰ ਮੇਰੇ ਮਨ 'ਚ ਕਦੇ ਵੀ ਨਹੀਂ ਵਿਚਾਰ ਆਏ ਕਿਸੇ ਬਾਰੇ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤਿਆ ਸਭ ਕੁਛ ਤੇਰਾ ਭਾਣਾ। ਰੱਬ ਜਿਹਨੂੰ ਪੁੱਠੇ ਪਾਸੇ ਲਾ ਦੇਵੇ ਉਹਨੂੰ ਕੋਈ ਸਿੱਧੇ ਨਹੀਂ ਲਾ ਸਕਦਾ, ਜਿਹਨੂੰ ਸਿੱਧੇ ਲਾ ਤਾ ਉਹਨੂੰ ਪੁੱਠੇ ਨਹੀਂ ਲਾ ਸਕਦਾ ਕੋਈ। ਮਹਾਰਾਜ ਕਹਿੰਦੇ, ਜਿਸੇ ਦਿਖਾਲਾ ਵਾਟੜੀ ਤਿਸੇ ਭੁਲਾਵੇ ਕੌਣ, ਜਿਸੇ ਭੁਲਾਈ ਪੰਧ ਸਿਰ ਤਿਸੇ ਦਿਖਾਵੇ ਕੌਣ। ਸੋ ਜਿਵੇਂ ਕੋਈ ਗੁਰਮੁਖ ਸੀ ਕਥਾ ਵਾਚਕ, ਉਹ ਕਹਿੰਦਾ ਪਹਿਲਾਂ ਮੈਂ ਬਹੁਤ ਕੁਛ ਕੀਤਾ, ਨਿੰਦਾ ਕਰ, ਉਹਦੀ ਆਹ ਕਰ, ਇਹਨੂੰ ਖਿੱਚ ਤੂੰ ਕਰ, ਸਟੇਜ 'ਤੇ ਬੋਲ। ਕਹਿੰਦਾ ਇੰਨਾ ਰੌਲਾ ਪਾਉਣ ਦੇ ਬਾਵਜੂਦ ਅਸਰ ਤਾਂ ਕਿਸੇ 'ਤੇ ਨਹੀਂ ਪਿਆ ਕੋਈ। ਫਿਰ ਸੋਚਿਆ ਐਵੇਂ ਮਨਾ, ਕਾਹਨੂੰ ਆਪਣਾ ਹੀ ਦਿਮਾਗ ਖਰਾਬ ਕਰਦੇ ਹੈ, ਕਿਉਂ ਜ਼ਬਾਨ ਗੰਦੀ ਕਰਨੀ, ਚੁੱਪ ਕਰਕੇ ਬਾਣੀ ਦੀ ਕਥਾ ਕਰੀ ਜਾਓ। ਜਿਹੜਾ ਨਵਾਂ ਨਵਾਂ ਇਸ ਪਾਸੇ ਲੱਗਦਾ ਉਹ ਪਹਿਲਾਂ ਤਾਂ ਬਹੁਤ ਧੂੰਆਂ ਧਾਰ ਪ੍ਰਚਾਰ ਕਰਦਾ, ਜਦੋਂ ਦੇਖਦਾ ਵੀ ਤੇਰੇ ਅਰਗੇ ਤਾਂ ਇੱਥੇ ਕਈ ਆ ਕੇ ਚਲੇ ਗਏ, ਇੱਥੇ ਕੋਈ ਅਸਰ ਨਹੀਂ ਪੈਣਾ ਕਿਸੇ 'ਤੇ। ਚੁੱਪ ਕਰਕੇ ਆਪਣੀ ਬਾਣੀ ਦੀ ਕਥਾ ਕਰੋ, ਆਪਣਾ ਆਨੰਦ ਲਓ, ਫਿਰ ਉਹ ਹੌਲੀ ਹੌਲੀ ਟਿਕਾਓ ਵਿੱਚ ਹੋ ਜਾਂਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਈ ਆਪਣੀ ਜੜ ਬੰਦਾ ਆਪ ਹੀ ਪੁੱਟ ਲੈਂਦਾ। ਇਹ ਪਤਾ ਅਸਲ ਚ ਬਾਅਦ ਵਿੱਚ ਲੱਗਦਾ, ਕਈ ਸਾਲ ਲੰਘ ਜਾਂਦੇ ਜਦੋਂ ਜਿਹੜਾ ਬੀਜਿਆ ਫਿਰ ਹਰਾ ਹੋਣਾ ਸ਼ੁਰੂ ਹੁੰਦਾ। ਜਦੋਂ ਫਿਰ ਮਹਾਰਾਜ ਅਸੀਂ ਕੀ ਕਰੀਏ, ਨਿੰਦਾ ਛੱਡ ਕੇ ਹੋਰ ਕੀ ਕਰੀਏ। ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਇਹ ਸਾਰੀਆਂ ਗੱਲਾਂ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਓ, ਮਹਾਰਾਜ ਦੇ ਕੋਲ ਬੈਠਿਆ ਕਰੋ ਔਰ ਬੇਨਤੀ ਕਰੋ ਹੱਥ ਜੋੜ ਕੇ। ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। ਇਹ ਮੇਰੇ ਦੀਨ ਦਿਆਲ ਵਾਹਿਗੁਰੂ, ਮੈਂ ਤੇਰੀ ਸ਼ਰਨ 'ਚ ਆਇਆ। ਇਹ ਮੇਰੇ ਗੁਰ ਤੋਂ ਭਾਵ ਹੁੰਦਾ ਪੂਜਨੀਕ ਸਤਿਗੁਰੂ ਸੱਚੇ ਪਾਤਸ਼ਾਹ। ਹੇ ਗੋਪਾਲ, ਹੇ ਸੁੱਖਾਂ ਦੇ ਮੰਦਰ, ਹੇ ਸੁੱਖਾਂ ਦੇ ਸਮੁੰਦਰ, ਸੁੱਖ ਸਾਗਰ, ਹੇ ਸੁੱਖਾਂ ਦੇ ਸਮੁੰਦਰ, ਮੇਰੇ 'ਤੇ ਮਿਹਰ ਕਰ, ਮੈਂ ਤੇਰੀ ਸ਼ਰਨ ਵਿੱਚ ਆਇਆ। ਕਿਉਂਕਿ ਨਿੰਦਾ ਕਰਨ ਦੇ ਨਾਲ ਮਨ ਸ਼ਾਂਤ ਨਹੀਂ ਹੁੰਦਾ, ਹੋਰ ਤੜਫਦਾ ਹੈ। ਮੈਂ ਇਹ ਸਾਰੀਆਂ ਚੀਜ਼ਾਂ ਦੇਖੀ ਹੋਈਆਂ ਲਗਭਗ, ਵੀ ਕੀ ਹੁੰਦਾ ਇਹਦੇ ਨਾਲ। ਸਭ ਤੋਂ ਵਧੀਆ ਹੈ ਮੂਲ ਮੰਤਰ ਪੜ੍ਹੀ ਜਾਓ, ਜਪਜੀ ਸਾਹਿਬ ਪੜ੍ਹੀ ਜਾਓ, ਬਸ ਕੋਈ ਵੀ ਬਾਣੀ ਜੋ ਮਨ ਕਰੇ ਬਸ ਬਾਣੀ ਪੜ੍ਹੀ ਜਾਓ। ਉਹ ਦੂਜੀਆਂ ਚੀਜ਼ਾਂ ਸਾਰੀਆਂ ਕਰ ਕਰਕੇ ਦੇਖੀਆਂ, ਉਹਨਾਂ ਦੇ ਵਿੱਚ ਆਪਣਾ ਹੀ ਨੁਕਸਾਨ ਹੁੰਦਾ, ਉਹਦਾ ਕੋਈ ਫਾਇਦਾ ਤਾਂ ਹੋਇਆ ਨਹੀਂ ਕਦੇ। ਜਾਂ ਤਾਂ ਹੋਵੇ ਆਪਾਂ ਜਿਹਦੇ ਬਾਰੇ ਬੋਲਦੇ ਹਾਂ ਉਹ ਸਮਝ ਗਿਆ, ਨਾ ਉਹ ਕਿੱਥੇ ਸਮਝਿਆ, ਉਹਦੇ ਤਾਂ ਅਸਰ ਹੀ ਨਹੀਂ ਹੋਇਆ ਕੋਈ। ਆਪਾਂ ਐਵੇਂ ਹੀ ਆਪਣਾ ਜ਼ੋਰ ਲਾ ਲਾ ਕੇ ਕਿਲ ਕਿਲ ਕੇ ਆਪਣਾ ਆਪ ਖਰਾਬ ਕਰਨ ਵਾਲੀ ਗੱਲ ਹੁੰਦੀ। ਕਰ ਕਿਰਪਾ ਨਾਨਕ ਗੁਣ ਗਾਵੈ, ਰੱਖ ਹੋ ਸਰਮ ਅਸਾੜੀ ਜੀਓ। ਮਹਾਰਾਜ ਸੱਚੇ ਪਾਤਸ਼ਾਹ ਚਰਨਾਂ 'ਚ ਬੇਨਤੀ ਕਰੇ, ਮੇਰੇ 'ਤੇ ਇਹੀ ਜਿਹੀ ਕਿਰਪਾ ਕਰੋ ਕਿ ਮੈਂ ਆਪਦੇ ਗੁਣ ਗਾਉਂਦਾ, ਹਮੇਸ਼ਾ ਗੁਣ ਗਾਉਂਦਾ ਰਹਾਂ। ਤੁਸੀਂ ਅਸਾੜੀ ਹੁੰਦੀ ਸਾਡੀ ਜਿਹੜੀ ਸਰਮ ਹੁੰਦੀ ਲੱਜਾ ਰੱਖਣਾ ਕਰੋ। ਸਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਮਾਹੇ ਗਹੇ ਕੀ ਲਾਜ ਅਸ। ਤੁਹਾਨੂੰ ਹੁਣ ਲਾਜ ਹੈ ਬਾਂਹ ਫੜੀ ਦੀ, ਗੋਬਿੰਦ ਦਾਸ ਤੁਹਾਰ।